ਬਾਲਾ ਪ੍ਰੀਤਮ ਜੀ ਖੜੇ ਹੋਏ, ਨਜ਼ਰ ਆਕਾਸ਼ਾਂ ਵਿਚ ਗੱਡੀ ਤੇ ਸ਼ਿਵਦਾ ਦੀ ਧੁਨੀ ਵਿਚ ਮਹਾਂ ਧੁਨੀ ਰਲਾਈ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਐਸਾ ਰੰਗ ਬੱਜਾ ਕਿ ਸਾਰੇ ਆਕਾਸ਼ ਮੰਡਲ ਵਿਚ ਤੂੰ ਹੀ ਤੂੰ ਹੀ ਦੀ ਧੁਨ ਗੂੰਜਣ ਲੱਗੀ। ਇਕ ਅਕਾਲ ਦੀ ਉਪਾਸ਼ਨਾ ਦਾ ਨਕਸ਼ਾ ਇਸ ਤਰ੍ਹਾਂ ਜੰਮ ਗਿਆ, ਕਮਰਾ ਸੀ ਕਿ ਸੱਚੀ ਅਲੋਹੀਅਤ ਦਾ ਮੰਡਲ ਹੋ ਗਿਆ। ਇਸ ਆਰਾਧਨਾ ਦੇ ਮਗਰੋਂ ਬਾਲਾ ਪ੍ਰੀਤਮ ਜੀ ਆਪਣੇ ਬਾਲ ਸੁਭਾਅ ਵਿਚ ਆ ਗਏ। ਮਾਂ, ਭੁੱਖ ਲੱਗੀ ਹੈ, ਕੁਛ ਖਾਣ ਨੂੰ ਦੇ। ਨਨਿਆਣੀ ਨੇ ਆਦਮੀ ਭਜਾਇਆ ਤੇ ਬਾਜ਼ਾਰੋਂ ਤਾਜ਼ੀ ਮਠਿਆਈ ਲਿਆ, ਪਰ ਚੋਜੀ ਪਿਆਰੇ ਬੋਲੇ, ਨਾ, ਤਲੇ ਹੋਏ ਛੋਲੇ ਤੇ ਦੁੱਧ ਦੀ ਪੂਰੀ ਅਸਾਂ ਖਾਣੀ। ਹਾਂ, ਅੰਦਰ ਪਏ ਛੋਲੇ ਤੇ ਪੂਰੀ ਖਾਸਾ। ਸੱਚਮੁੱਚ ਇਹ ਦੋਵੇਂ ਪਦਾਰਥ ਅੰਦਰ ਹੁਣੇ ਤਿਆਰ ਕਰਕੇ ਰਸੋਇਣ ਨੇ ਰੱਖੇ ਸੀ। ਰਾਣੀ ਤਾਹੀ ਦੇ ਕੇ ਭੱਜੇ, ਜੋ ਹੱਥ ਆਇਆ ਭਰ ਕੇ ਲਿਆ ਕੇ ਅੱਗੇ ਧਰ ਦਿੱਤਾ। ਚੋਜੀ ਜੀ ਨੇ ਕੁਝ ਸ਼ਿਵਦਾਤ ਨੂੰ ਦਿੱਤੇ, ਫਿਰ ਆਪਣੇ ਸਾਥੀਆਂ ਨੂੰ ਵੱਢ ਦਿੱਤੇ, ਸਾਰੇ ਸ਼ਿਵਦਤ ਨੂੰ ਵੀ ਦਿੱਤੇ, ਰਾਜਾ ਫਤਿਹ ਚੰਦ ਨੂੰ, ਰਾਣੀ ਨੂੰ, ਜੋ ਜੋ ਵੀ ਸਾਹਮਣੇ ਆਇਆ ਸਭ ਨੂੰ ਵੰਡੀ ਗਏ। ਵਿਹੜੇ ਵਿਚ ਭੱਜ ਗਏ, ਦੋ ਘੰਟੇ ਖੂਬ ਖਿੱਦੋ ਖੁੰਡੀ ਖੇਡੀ, ਖੇਡਦੇ ਖੇਡਦੇ ਸਵੇਰ ਦੀ ਸੋਹਣਿਆਂ ਮੋਤੀਆਂ ਵਾਂਗ ਚਮਕਦੀ ਤ੍ਰੇਲ ਵਾਂਗੂ ਖਿਸਕੰਤ ਹੋ ਗਏ। ਇਹ ਪਾਟਲੀ ਪੁੱਤਰ ਹੈ। ਜੀ ਹਾਂ, ਪੁਰਾਤਨ ਪਾਟਲੀ ਪੁੱਤਰ। ਜਦੋਂ ਯੂਨਾਨੀਆਂ ਦਾ ਇੱਥੇ ਆਉਣਾ ਜਾਣਾ ਸੀ ਤਾਂ ਉਹ ਇਸ ਨੂੰ ਪਾਲੀ ਥੋਥਰਾ ਕਹਿੰਦੇ ਸਨ, ਤੇ ਫਿਰ ਪਟਨਾ, ਤੇ ਹੁਣ ਪਟਨਾ ਹੀ ਹੈ, ਕਿੱਡੇ ਭਾਗਾਂ ਵਾਲਾ ਪਟਨਾ। ਇਸ ਪਟਨੇ ਵਿਚ ਇਕ ਸੁੰਦਰ ਘਰ ਹੈ, ਜਗਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸਪਤਨੀ ਸਾਡੀ ਮਾਤਾ ਗੁਜਰੀ ਜੀ ਅੰਦਰ ਬੈਠੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਕਿ ਮਾਮਾ ਕਿਰਪਾਲ ਚੰਦ ਆਇਆ, ਗਹਿਣੇ ਕੱਪੜੇ ਰੁਪਈਏ ਰੇਸ਼ਮ ਮਠਿਆਈਆਂ ਅੱਗੇ ਧਰ ਕੇ ਕਹਿਣ ਲੱਗਾ, ਲਓ ਬੇਬੇ ਜੀ। ਬੇਬੇ ਜੀ ਨੇ ਪੁੱਛਿਆ, ਕਿੱਥੋਂ ਲਿਆਏ ਹੋ? ਬੇਬੇ, ਸਾਹਿਬਜ਼ਾਦੇ ਜੀ ਅੱਜ ਫਤਿਹ ਚੰਦ ਰਾਜਾ ਦੇ ਘਰ ਜਾ ਖੇਡੇ ਸਨ, ਉਹ ਆਤਮ ਰੰਗ ਰਮਾਇਆ ਉਹਨਾਂ ਨੇ ਉੱਥੇ ਕਿ ਜਿਵੇਂ ਸੱਚਖੰਡ ਬਣਾ ਦਿੱਤਾ ਹੋਵੇ। ਰਾਜੇ ਫਤਿਹ ਚੰਦ ਦੀ ਧਰਮ ਪਤਨੀ ਮੈਂ ਨਿਆਣੀ ਨੂੰ ਅੱਜ ਉਹਨਾਂ ਮਾਂ ਕਹਿ ਕੇ ਬੁਲਾਇਆ, ਮਾਨੋ ਉਹਨਾਂ ਨੂੰ ਤਾਰ ਆਏ ਹਾਂ। ਬੇਬੇ ਜੀ, ਕਦੇ ਸਾਥੋਂ ਭੁੱਲ ਨਾ ਹੋਵੇ, ਇਹ ਬਾਲਕਾ ਨਹੀਂ ਹੈ, ਆਪ ਹੈ ਕਰਤਾਰ। ਖੇਡਾਂ ਵੱਲ ਤੱਕ ਕੇ ਨਹੀਂ ਭੁੱਲਣਾ, ਚੋਜਾਂ ਵੱਲ ਨਹੀਂ ਜਾਣਾ, ਇਹ ਤਾਂ ਇਹਨਾਂ ਦੀ ਮੌਜ ਹੈ, ਆਤਮ ਹੁਲਾਰਾ ਇਤਨਾ ਹੈ ਸਮਾ ਜਾਂਦਾ। ਬੇਬੇ ਜੀ ਬੋਲੇ, ਵੀਰ ਜੀਓ, ਇਸੇ ਕਰਕੇ ਮੈਂ ਕਦੇ ਕੁਛ ਨਹੀਂ ਕਿਹਾ, ਚਾਹੇ ਜੋ ਮਰਜ਼ੀ ਕਰ, ਜੇ ਇਹਨਾਂ ਗਲੀਲਾਂ ਮਾਰ ਕੇ ਘੜੇ ਭੰਨੇ ਤਾਂ ਮੈਂ ਗਾਗਰਾਂ ਲੈ ਦਿੱਤੀਆਂ, ਜੇ ਇਹਨਾਂ ਤੀਰ ਮਾਰ ਕੇ ਵਿੰਨੀਆਂ ਤਾਂ ਅੱਜ ਸਵੇਰੇ ਖੂਹ ਨੂੰ ਸਰਾਪ ਦੇ ਦਿੱਤਾ ਕਿ ਜਾ ਤੂੰ ਖਾਰਾ ਹੋ ਜਾ, ਨਾ ਕੋਈ ਪਾਣੀ ਲੈਣ ਆਵੇ, ਨਾ ਕਿਸੇ ਦੀ ਗਾਗਰ ਟੁੱਟੇ, ਨਾ ਕਿਸੇ ਦਾ ਘੜਾ ਟੁੱਟੇ। ਪਰ ਲਾਲ ਜੀ ਨੂੰ ਕੁਛ ਨਹੀਂ ਕਹਿਣਾ। ਮਾਮਾ ਕਿਰਪਾਲ ਚੰਦ ਜੀ ਬੋਲੇ, ਬੇਬੇ ਜੀ, ਚੰਗਾ ਸਿਆਣੇ ਹੋ, ਜਿਨ੍ਹਾਂ ਦੇ ਘੜੇ ਭੱਜੇ ਉਹਨਾਂ ਦੇ ਮੰਦ ਕਰਮ ਭੱਜੇ, ਜਿਨ੍ਹਾਂ ਦੀਆਂ ਗਾਗਰਾਂ ਛਿਧੀਆਂ ਉਹਨਾਂ ਦੇ ਪਾਪ ਛਿਜੇ, ਜਿਸ ਜਿਸ ਨਾਲ ਪਿਆਰ ਕਰਨ, ਜਿਸ ਜਿਸ ਨਾਲ ਅੱਖੜਖਾਨੀ ਕਰਨ, ਉਹ ਭਾਗਾਂ ਵਾਲਾ ਹੈ, ਉਸ ਨੂੰ ਇਹਨਾਂ ਤਾਰਨਾ ਹੈ, ਇਹਨਾਂ ਦਾ ਕੋਈ ਚੋਜ ਮਤਲਬ ਤੋਂ ਖਾਲੀ ਨਹੀਂ ਹੈ। ਭਲਾ ਵੇਖੋ, ਹਾਂ, ਰਾਜਾ ਸ਼ਿਵਦੱਤ ਭਾਰੀ ਪੰਡਤ, ਤੇਜਸਵੀ, ਚੇਲਿਆਂ ਵਾਲਾ, ਰਾਜ ਵਾਲਾ, ਇਸ ਤਰ੍ਹਾਂ ਇਹਨਾਂ ਦਾ ਭਗਤ ਹੋਇਆ ਹੈ ਕਿ ਈਸ਼ਵਰ ਭਾਵਨਾ ਧਾਰਦਾ ਹੈ, ਜਾਨ ਮੰਗਲ ਤਾਂ ਹਾਜ਼ਰ ਕਰਦਾ ਹੈ, ਉਸ ਦੇ ਕਰਮ ਧਰਮ ਸਾਰੇ ਇਹਨਾਂ ਦੇ ਧਿਆਨ ਵਿਚ ਆ ਸਮਾਪਤ ਹੋਏ ਹਨ। ਖਬਰੇ ਕੀ ਕੀਤਾ ਸੋ, ਉਹ ਸਾਖਿਆਤ ਜਾਗਦੀ ਜੋਤ ਸਮਝਦਾ ਹੈ, ਜਗਤ ਸੇਠ, ਹਾਂ ਉਹੀ ਰਲਾ ਸੇਠ, ਮਾਧੋ ਸੇਠ, ਹੋਰ ਕਿਤਨਿਆਂ ਦੇ ਘਰ ਇਹਨਾਂ ਦੇ ਤੁਰੇ ਜਾਂਦੇ ਮਖੌਲ ਭਰੇ ਵਾਕਾਂ ਤੋਂ ਪੁੱਤਰ ਹੋਏ ਹਨ, ਕਿਤਨੇ ਰੋਗੀ ਰਾਜੀ ਹੋਏ ਹਨ। ਕੱਲ ਇੱਕ ਕੋੜੀ ਨੂੰ ਘਾਟ ਤੋਂ ਧੱਕਾ ਦੇ ਕੇ ਗੰਗਾ ਵਿੱਚ ਜਾ ਮਾਰਿਆ, ਨਿਕਲਿਆ ਤਾਂ ਨਮਨ ਰੋਇਆ। ਜੇ ਅਜਬਤਾਂ ਵੱਲ ਤੱਕੋ ਤਾਂ ਸਾਕਸ਼ਾਤ, ਜੇ ਘਾਟਾਂ ਪਰ ਪਾਣੀ ਉਛਾਲਦੇ ਹੈ, ਖੇਡੋ ਖੇਡਦੇ ਹੈ, ਡਾਗਰਾਂ ਵਹਿੰਦੇ ਹੈ, ਖੇਡਾਂ ਕਰਕੇ ਤੱਕੋ ਤਾਂ ਆਸ਼ਚਰਜ ਆਉਂਦਾ ਹੈ। ਬੇਬੇ ਜੀ ਅਰਦਾਸ ਕਰੋ, ਇਹਨਾਂ ਨੂੰ ਧਮ ਧਮ ਕਰ ਦੀ ਆਵਾਜ਼ ਆਈ। ਤੀਰ ਕਮਾਨ ਤਾਣੀ ਅੱਗੇ ਅੱਗੇ ਕਦਮ ਰੱਖਦੇ ਲਾਲ ਜੀ ਆ ਰਹੇ ਹਨ, ਮਗਰ ਸੌ ਮੁੰਡਾ ਇੱਕ ਕਦਮ ਸਾਫ ਬੰਨ ਕੇ ਇਹਨਾਂ ਦੇ ਹੁਕਮ ਦੇ ਵਾਕਾਂ ਅਨੁਸਾਰ ਕਦਮ ਪਟਦਾ, ਕਦਮ ਬਦਲਦਾ ਆ ਰਿਹਾ ਹੈ। ਮਾਨੋ ਸੈਨਾਪਤੀ ਜੀ ਦੀ ਫੌਜ ਨੂੰ ਕੁਵੈਦ ਕਰਾਉਂਦੇ ਆ ਰਹੇ ਹਨ। ਆਉਂਦੇ ਬੋਲੇ, ਜੀਓ ਲਿਆਓ ਮਿਠਾਈ, ਰੋਟੀ ਫੌਜਾਂ ਨੂੰ ਖਵਾਈਏ। ਮਾਂ ਨੇ ਉੱਠ ਕੇ ਗੱਲ ਨਾਲ ਲਾਇਆ, ਮੱਥਾ ਚੁੰਮਿਆ, ਪਿਆਰ ਦਿੱਤਾ ਤੇ ਕਿਹਾ, ਲਾਲ ਜੀ ਲੰਗਰ ਤਿਆਰ ਹੈ, ਅੱਜ ਬੜਾ ਚਿਰ ਲਾਇਆ। ਸਾਹਿਬਜ਼ਾਦੇ ਜੀ ਬੋਲੇ, ਪਤਾ ਜੀਓ ਅੱਜ ਇੱਕ ਹੋਰ ਮਾਂ ਬਣਾਈ ਹੈ। ਮਾਂ ਬੋਲੀ, ਦੋ ਮਾਵਾਂ ਦੇ ਇੱਕ ਪੁੱਤਰ ਕੀਕੂ ਬਣੋਗੇ? ਸਾਹਿਬ ਜੀ ਬੋਲੇ, ਕੀਕੂ ਤੁਹਾਨੂੰ ਨੀ ਪਤਾ? ਜੀਕੂ ਦੋ ਅੱਖਾਂ ਵਿੱਚ ਇੱਕ ਨਜ਼ਰ ਹੁੰਦੀ ਹੈ। ਮਾਤਾ ਜੀ ਨੇ ਬੜੇ ਧਿਆਨ ਨਾਲ ਵੇਖਿਆ, ਫਿਰ ਪੁੱਛਿਆ, ਪਰ ਤੁਸੀਂ ਇੱਕ ਦੋਹਾਂ ਦੀ ਗੋਦ ਕੀਕੂ ਖੇਲੋਗੇ? ਸਾਹਿਬਜ਼ਾਦੇ ਜੀ ਬੋਲੇ, ਜੀਕੂ ਦੋ ਸਰੋਵਰਾਂ ਵਿੱਚ ਇੱਕੋ ਚੰਦ ਇੱਕੋ ਸਮੇਂ ਖੇਡਦਾ ਹੈ। ਮਾਤਾ ਜੀ ਨਿਰੁੱਤਰ ਹੋ ਗਏ, ਪਰ ਫਿਰ ਲਾਡ ਨਾਲ ਬੋਲੇ, ਤੇ ਦੋ ਮਾਵਾਂ ਨੂੰ ਕੀਕੂ ਤਾਰੋਗੇ? ਸਾਹਿਬਜ਼ਾਦਾ ਜੀ ਬੋਲੇ, ਨਾਮ ਪੁੱਤ ਸਭ ਮਾਵਾਂ ਦੀ ਗੋਦ ਖੇਲੇਗਾ, ਗੁਰਬਾਣੀ ਧੀ ਸਭ ਮਾਵਾਂ ਦੀ ਗੋਦੀ ਖੇਲੇਗੀ, ਸਭ ਸਪੁੱਤੇ ਹੋ ਕੇ ਤਰਨਗੇ। ਨਾਮ ਪੁੱਤ ਨਾ ਮਰੇਗਾ, ਨਾ ਗੋਦ ਸੱਖਣੀ ਕਰੇਗਾ, ਨਾਲ ਰਹੇਗਾ ਤੇ ਆਪ ਤਾਰੇਗਾ। ਮਾਂ, ਕੋਈ ਵੱਧ ਘੱਟ ਵੀ? ਸਾਹਿਬਜ਼ਾਦੇ ਬੋਲੇ, ਹੱਬ ਸਮਾਣੀ ਜੋਤ ਜੀਓ, ਜਲ ਘਟਾਓ ਚੰਦਰਮਾ। ਹੁਣ ਰੋਟੀ ਛੇਤੀ ਦਿਓ ਨਾ, ਭੁੱਖ ਲੱਗੀ ਹੈ। ਬਸ ਪੰਗਤ ਲੱਗ ਗਈ, ਲਾਂਗਰੀ ਪ੍ਰਸ਼ਾਦ ਲੈ ਆਏ। ਸੌ ਹੀ ਮੁੰਡੇ ਨੂੰ ਚੋਜੀ ਜੀ ਆਪ ਛਕਾਉਂਦੇ ਤੇ ਖੁਸ਼ ਹੁੰਦੇ ਹਨ। ਫਿਰ ਸਾਰਿਆਂ ਨੂੰ ਵਿਦਾ ਕੀਤਾ। ਜਦ ਸਭ ਚਲੇ ਗਏ ਤਾਂ ਮਾਂ ਪੁੱਤਰ ਇਕੱਠੇ ਹੋ ਕੇ ਬੈਠੇ, ਮਾਤਾ ਜੀ ਨੇ ਲਾਡ ਨਾਲ ਗੋਦੀ ਵਿੱਚ ਬਿਠਾ ਲਿਆ। ਬੜੇ ਕੋਮਲ ਬੱਚਨਾਂ ਨੇ ਕਹਿਣ ਲੱਗੇ, ਲਾਲ ਜੀ ਕਿਸੇ ਦੀ ਨਜ਼ਰ ਨਾ ਲੱਗ ਜਾਏ, ਤੁਸੀਂ ਬੜੇ ਦੰਦ ਕਥਾ ਵਿੱਚ ਆਉਂਦੇ ਜੇ। ਛੋਟਾ ਜਿਹਾ ਸਰੀਰ ਦਾ ਪਰ ਆਤਮਕ ਆਨੰਦ ਵਿੱਚ ਪਰਮਾਤਮਾ ਦਾ ਸਰੂਪ ਜੋਤੀ। ਸਾਹਿਬਜ਼ਾਦੇ ਜੀ ਬੋਲੇ, ਹਾਲੇ ਤਾਂ ਲੋਕਾਂ ਨੂੰ ਮੇਰੀ ਨਜ਼ਰ ਪਈ ਲੱਗਦੀ ਏ, ਜਿਸ ਨੂੰ ਲੱਗਦੀ ਪਈ ਲੱਗੇ। ਗੁਰੂ ਨਾਨਕ ਸਿਮਰਦਾ ਹੈ, ਜਿਸ ਨੂੰ ਨਜ਼ਰ ਲੱਗਦੀ ਹੈ ਉਹ ਤਰ ਜਾਂਦਾ ਹੈ। ਗੁਰੂ ਨਾਨਕ ਦਿਆਂ ਪਰ ਕੌਣ ਬਲੀ ਹੈ? ਬਾਬੇ ਦੇ ਸਭ ਤੋਂ ਉੱਚੇ ਸੁੱਚੇ ਹਨ। ਮਾਤਾ ਜੀ ਬੋਲੇ, ਤੁਰਕ ਦਾ ਰਾਜ ਹੈ, ਕੋਈ ਖੁਣਸ ਨਾ ਕਰੇ। ਸਾਹਿਬਜ਼ਾਦੇ ਜੀ ਬੋਲੇ, ਤੁਰਕ ਰਾਜ ਜ਼ੁਲਮ ਦਾ ਹੈ, ਜ਼ੁਲਮ ਮੇਟ ਦਿਆਂਗੇ। ਮਾਤਾ ਜੀ ਬੋਲੇ, ਕੀ ਕੋ? ਸਾਹਿਬਜ਼ਾਦੇ ਜੀ ਬੋਲੇ, ਤਲਵਾਰ ਨਾਲ, ਸੀਸ ਨਾਲ। ਮਾਤਾ ਤੜਪ ਗਈ, ਮਾਂ ਹੈ ਨਾ, ਅੰਦਰੋਂ ਡਰ ਗਈ, ਸਹਿਮ ਗਈ ਤੇ ਚੁੱਪ ਕਰ ਗਈ। ਸੋਚਿਆ, ਇਹ ਅਜ਼ਮਤ ਵਾਲਾ ਘਰ ਹੈ, ਬੇਪਰਵਾਹੀ ਦਾ ਦਰ ਹੈ, ਖਬਰੇ ਜੇ ਮੂੰਹੋਂ ਕੱਢਿਆ ਨੇ, ਇਹਦਾ ਕੀ ਭਾਵ ਹੈ? ਇਹ ਤਾਂ ਜੋ ਕਹਿਣਗੇ ਉਹ ਪੱਥਰ ਤੇ ਲੀਕ ਹੋ ਜਾਏਗੀ। ਤਦ ਮਾਤਾ ਨੇ ਗੱਲ ਭੁਲਾਈ ਤੇ ਪੁੱਛਿਆ, ਲਾਲ ਜੀ ਮੈਣਿਆਣੀ ਤੇ ਮੈਣੀ ਜੀ ਨੂੰ ਵਰ ਦਿੱਤਾ? ਸਾਹਿਬਜ਼ਾਦੇ ਜੀ ਬੋਲੇ, ਦੋਵੇਂ ਨਿਸ਼ਕਾਮ ਭਗਤ ਹੋ ਗਏ। ਗੁਰੂ ਨਾਨਕ ਦਾ ਘਰ ਕਾਮਨਾ ਵਾਲੇ ਨੂੰ ਇੱਛਾ ਪੂਰਨਤਾ ਦਿੰਦਾ ਹੈ, ਪਰ ਨਿਸ਼ਕਾਮ ਭਗਤਾਂ ਨੂੰ ਆਪਣੇ ਵਿੱਚ ਵਸਵਾਸਾ ਦਿੰਦਾ ਹੈ, ਸੋ ਉਹਨਾਂ ਨੂੰ ਅਪਣਾ ਲਿਆ ਹੈ। ਹਾਂ, ਗੁਰੂ ਕੇ ਸਰੂਪ ਵਿੱਚ ਵਾਸਾ ਦਿੱਤਾ ਹੈ। ਇਸ ਵੇਲੇ ਸਾਂਝ ਹੋ ਗਈ ਸੀ, ਥੋੜੇ ਥੋੜੇ ਤਾਰੇ ਚੜ ਪਏ ਨੇ। ਸਾਹਿਬਜ਼ਾਦੇ ਇਹ ਕਹਿੰਦੇ ਅਚਾਨਕ ਉਛਲੇ, ਪਲੰਘ ਤੋਂ ਛਾਲ ਮਾਰੀ, ਐਸੀ ਛੋਟ ਕੀਤੀ ਇਹ ਜਾਂਦੇ ਨਹੀਂ ਦਿਸੇ। ਇੱਕ ਬ੍ਰਹਮਚਾਰੀ ਸਵੈਮ ਪਾਕੀ ਦੇ ਘਰ ਜਾ ਖਲੋਤੇ, ਮੌਨ ਭਇਓ ਕਰ ਪਾਤੀ ਰਹਿਓ ਕਹਿੰਦੇ, ਔਰ ਉਸ ਦਾ ਕਲੇਜਾ ਪ੍ਰੇਮ ਨਾਲ ਚੀਰ ਕੇ ਭੱਜ ਕੇ ਮੈਣੀ ਦੇ ਘਰ ਜਾ ਵੜੇ। ਇਸ ਤਰ੍ਹਾਂ ਅਲਾਹੀ ਜੋਤ ਆਪਣੇ ਬਾਲਕ ਸਰੀਰ ਵਿੱਚ ਪ੍ਰੇਮ, ਉਪਕਾਰ ਤੇ ਨੇਕੀ ਦੀ ਚੋਜ ਕਰਦੀ ਸੀ। ਮੈਣੀ ਜੀ ਦੀ ਆਤਮਾ ਦਸ਼ਾ ਹੁਣ ਬੜੀ ਅਰੂੜ ਹੋ ਗਈ। ਆਪ ਜੀ ਨੂੰ ਵੀ ਉਹ ਪਿਆਰ ਪਿਆ ਕਿ ਹਰ ਰੋਜ਼ ਲੋਡੇ ਪੈਰ ਉਨ੍ਹਾਂ ਦੇ ਘਰੇ ਚਲੇ ਜਾਣਾ, ਵਿਹੜੇ ਵਿਚ ਖੇਲਣਾ, ਘਰ ਵਿਚਲੇ ਬਾਗ ਵਿਚ ਜਾ ਕੇ ਚੋਜ ਕਰਨੇ, ਕਦੀ ਬੂਟੇ ਪੁੱਟਣੇ ਤੇ ਫਿਰ ਲਾਉਣੇ, ਕਲਮਾ ਕਰਨੀਆਂ ਲਾਉਣੀਆਂ। ਸ੍ਰੀ ਜੀ ਦੇ ਹੱਥਾਂ ਦਾ ਲਾਇਆ ਇਕ ਪਰੌਂਦੇ ਦਾ ਬੂਟਾ ਅੱਜ ਤੱਕ ਉਸ ਬਾਗ ਵਿਚ ਹੈ ਜੋ 12 ਮਹੀਨੇ ਫਲਦਾ ਰਹਿੰਦਾ ਹੈ। ਕਹਿੰਦੇ ਨੇ ਕਿ ਹੋਰ ਕਿਤੇ 12 ਮਾਸੀ ਪਰੌਂਦਾ ਦੇਖਣ ਵਿਚ ਨਹੀਂ ਆਇਆ। ਸਾਂਝ ਤੱਕ ਤਾਂ ਖੇਲਦੇ, ਫਿਰ ਤਲੇ ਹੋਏ ਛੋਲੇ ਤੇ ਪੂਰੀ ਰੋਜ਼ ਇਨ੍ਹਾਂ ਦੇ ਘਰ ਛਕਦੇ, ਜੋ ਰੋਜ਼ ਇਨ੍ਹਾਂ ਦੇ ਘਰ ਬਾਲਾ ਪ੍ਰੀਤਮ ਜੀ ਵਾਸਤੇ ਵਿਸ਼ੇਸ਼ ਤੌਰ ਤੇ ਤਿਆਰ ਰਹਿੰਦੇ ਸਨ। ਆਪਣੇ ਸਾਥੀ ਸਖਿਆਂ ਨੂੰ ਇਹੋ ਪ੍ਰਸ਼ਾਦ ਦਿੰਦੇ, ਉਨ੍ਹਾਂ ਨੂੰ ਵਿਦਾ ਕਰਕੇ ਸਾਰੇ ਦਿਨ ਦੇ ਖਿਲਾੜੀ ਪ੍ਰੀਤਮ ਮੈਣਿਆਣੀ ਤੇ ਮੈਣੀ ਜੀ ਦੇ ਪਾਸ ਜਾ ਬੈਠਦੇ। ਉਸ ਵੇਲੇ ਅਚਰਜ ਆਤਮਰਸ ਐਸਾ ਛਾਉਂਦਾ ਕਿ ਸ਼ਿਵਦੱਤ ਵੀ ਅਕਸਰ ਉਥੇ ਆ ਜਾਂਦਾ। 4 ਘੜੀ ਰਾਤ ਬੀਤ ਗਈ, ਤਦ ਕਦੇ ਚੁੱਪ ਬੈਠੇ ਰਹਿੰਦੇ, ਕਦੇ ਜਦ ਉੱਚਰਦੇ ਤਾਂ ਉਹ ਵਾਰ ਕਰਦੇ ਕਿ ਸਭ ਦੀ ਸਮਾਧੀ ਹੋ ਜਾਂਦੀ, ਕਦੇ ਅੱਖਾਂ ਮੀਟ ਕੇ ਬੈਠਦੇ, ਪਰ ਨਾਲ ਹੀ ਸਭਨਾਂ ਦੇ ਆਨੰਦ ਮਨ ਵਿਚ ਵਸ ਜਾਂਦਾ ਤੇ ਉਹ ਆਨੰਦ ਵਿਚ ਲੀਨ ਹੋ ਜਾਂਦੇ। ਕਦੇ ਕਿਸੇ ਦਿਨ ਐਸਾ ਤੇਜ ਤੇ ਚਮਤਕਾਰ ਦਾ ਰੂਪ ਲੈ ਕੇ ਬੈਠਦੇ ਕਿ ਤੇਜ ਚੱਲਿਆ ਨਾ ਜਾਂਦਾ, ਉਹ ਜਲਾਲ ਦਾ ਮੀਂਹ ਵਸਦਾ ਕਿ ਤ੍ਰੈ ਪ੍ਰੇਮੀ ਇਕ ਤਰ੍ਹਾਂ ਦੇ ਦੈਵੀ ਭੈ ਨਾਲ ਭਰ ਕੇ ਆਤਮ ਰਸ ਵਿਚ ਜੁੜ ਜਾਂਦੇ। ਕਦੇ ਐਸੀ ਮੋਹਣੀ ਮੂਰਤ ਬਣਾਉਂਦੇ ਤੇ ਇਸ ਤਰ੍ਹਾਂ ਦੀਆਂ ਰਸ ਭਰੀਆਂ ਕਣਖੀਆਂ ਨਾਲ ਤੱਕਦੇ ਕਿ ਉਨ੍ਹਾਂ ਦੇ ਨੂਰੀ ਚਿਹਰੇ ਦਾ ਜਮਾਲ ਸਭ ਨੂੰ ਮੋਹਿਤ ਕਰਕੇ ਮੂਰਛਿਤ ਕਰ ਜਾਂਦਾ। ਕਦੇ ਗੁਰਬਾਣੀ ਪੜ੍ਹਦੇ, ਕਦੇ ਗੁਰੂ ਸ਼ਬਦ ਗਾਉਂਦੇ, ਗਾਉਂਦੇ ਕਿ ਜੋ ਉੱਡਦੇ ਪੰਛੀ ਲੰਘਦੇ ਤਾਂ ਮਸਤ ਹੋ ਕੇ ਡਿੱਗ ਪੈਂਦੇ, ਜਿੱਥੇ ਬੈਠੇ ਬੈਠ ਜਾਂਦੇ। ਇਸ ਤਰ੍ਹਾਂ ਉਸ ਘਰ ਵਿਚ ਉਹ ਰਸ ਛਾਵੇ, ਉਹ ਰੰਗ ਬੱਝੇ ਕਿ ਜਿਸ ਦਾ ਕਹਿਣਾ ਕਠਿਨ ਹੈ। ਇਸ ਤਰ੍ਹਾਂ ਦਾ ਸਤਸੰਗ ਮੰਡਲ ਬਣਿਆ ਕਿ ਮਹਿਮਾ ਕਹੀ ਨਾ ਜਾਵੇ। ਉਧਰ ਮਾਤਾ ਜੀ ਉਡੀਕਾਂ ਵਿਚ ਉਧਰ ਪਿਆ ਕਰ, ਮਾਮਾ ਜੀ ਤੇ ਕਦੇ ਹੋਰ ਇਤਵਾਰੀ ਘਰ ਦੇ ਆਦਮੀ ਜਾਂ ਸਰਬੰਧੀ ਲੈਣ ਆਇਆ ਕਰਨ, ਤਦ ਕਿਤੇ ਘਰ ਜਾਇਆ ਕਰ। ਘਰ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਾਂਝ ਨੂੰ ਸੋਧਰ ਰਾਜ ਦਾ ਦਰਬਾਰ ਲੱਗਿਆ ਕਰਦਾ ਸੀ। ਜਦ ਤੱਕ ਸਾਹਿਬਜ਼ਾਦੇ ਦਾ ਦੀਵਾਨ ਵਿਚ ਨਾ ਆਉਣਾ, ਪਾਠ ਕੀ ਕੁ ਹੋਵੇ। ਸੋ ਦੀਵਾਨ ਲੱਗ ਜਾਇਆ ਕਰੇ ਤੇ ਉਡੀਕ ਵੀ ਹੋਇਆ ਕਰੇ। ਅਕਸਰ 4 ਘੜੀ ਰਾਤ ਗਈ ਪਰ ਆਪ ਆਇਆ ਕਰ, ਤਾਂ ਮੈਣੀ ਤੇ ਪੰਡਿਤ ਜੀ ਨਾਲ ਆਇਆ ਕਰ, ਤਦ ਰੋ ਰਾਜ ਦਾ ਪਾਠ ਹੋਇਆ ਕਰੇ, ਮਗਰੋਂ ਪ੍ਰਸਾਦ ਵਰਤੀ ਵੇ। ਇਨ੍ਹਾਂ ਦਿਨਾਂ ਦੇ ਵਿਚ ਪ੍ਰਵਾਹ ਦਾ ਇਹ ਅਸਰ ਪਿਆ ਕਿ ਹੁਣ ਤੱਕ ਸ੍ਰੀ ਪਟਨਾ ਸਾਹਿਬ ਦੇ ਗੁਰਦੁਆਰੇ ਵਿਚ ਰੋ ਰਾਜ ਦਾ ਪਾਠ 4 ਘੜੀ ਰਾਤ ਹੁੰਦੀ ਤੇ ਹੁੰਦਾ ਹੈ। ਆਪ ਦੇ ਬਾਲਪੁਣੇ ਦੇ ਚੋਜਾਂ ਦਾ ਘਰ ਘਰ ਚਰਚਾ ਸੀ, ਘਰ ਘਰ ਕੋਈ ਨਾ ਕੋਈ ਸੁਖ ਜਾਂ ਵਰਦਾਨ ਪਹੁੰਚਦਾ ਸੀ। ਸਾਂਝ ਸਵੇਰੇ ਦੀ ਦੀਵਾਨ ਸਾਹਿਬਜ਼ਾਦੇ ਜੀ ਦੀਆਂ ਇਨ੍ਹਾਂ ਮਿਹਰਾਂ ਕਰਕੇ ਪ੍ਰੇਮੀਆਂ ਦੇ ਬਹੁਤ ਕਰਕੇ ਭਰ ਭਰ ਪੜਦੇ। ਬਾਲਕ ਵਰੇਸ ਵਿਚ ਹੀ ਪਟਨੇ ਪੁਰੀ ਦੇ ਪ੍ਰੀਤਮ ਹੋ ਗਏ। ਸ਼ਿਵਦਾ ਦੇ ਡੂੰਘੇ ਪ੍ਰੇਮ ਔਰ ਬਾਲਾ ਪ੍ਰੀਤਮ ਕਰਕੇ, ਯਾਦ ਤੇ ਜ਼ਿਕਰ ਕਰਨ ਕਰਕੇ ਅਕਸਰ ਥਾਈਂ ਥਾਈਂ ਬਾਲਾ ਪ੍ਰੀਤਮ ਹੀ ਮਸ਼ਹੂਰ ਹੋ ਗਏ। ਭਾਵੇਂ ਆਪ ਦੀਆਂ ਖੇਲਾਂ ਤੇ ਕੌਤਕਾਂ ਤੋਂ ਕਈ ਲੋਕਾਂ ਨੂੰ ਕੁਛ ਚੱਕਰ ਲੱਗਦੇ, ਭੁਲੇਖੇ ਪੈਂਦੇ, ਪਰ ਐਸਾ ਕੋਈ ਨਹੀਂ ਸੀ ਜਿਸ ਨਾਲ ਆਪਣੇ ਕੋਈ ਚੋਜ ਅੱਖੜਖਾਂ ਨਾ ਕੀਤੀ ਹੋਵੇ ਤੇ ਫਿਰ ਉਸ ਨੂੰ ਕਿਸੇ ਨਾ ਕਿਸੇ ਸ਼ਕਲ ਵਿਚ ਕੋਈ ਸੁੱਖ ਨਾ ਦਿੱਤਾ ਹੋਵੇ, ਕੋਈ ਬਖਸ਼ਿਸ਼ ਨਾ ਦਿੱਤੀ ਹੋਵੇ, ਕੋਈ ਰਹਿਮਤ ਨਾ ਕੀਤੀ ਹੋਵੇ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੋ ਸਿਰਕਰ ਦੇ ਮੁਸਲਮਾਨ ਸੇ, ਸੋ ਵੀ ਪ੍ਰੇਮੀ ਹੋ ਗਏ। ਇਨ੍ਹਾਂ ਦੇ ਅਰਦਾਸ ਕਿਰਾਏ ਬਾਗ ਤੇ ਇਕ ਪਿੰਡ ਹੁਣ ਤੱਕ ਗੁਰਦੁਆਰੇ ਦੀ ਮਲਕੀਅਤ ਹਾਂ। ਇਨ੍ਹਾਂ ਦੋਹਾਂ ਨੂੰ ਵਾਹਿਗੁਰੂ ਵੰਨੇ ਲਾਇਆ ਗੁਰੂ ਤੇਗ ਬਹਾਦਰ ਜੀ ਨੇ ਸੀ, ਪਰ ਬਾਲਾ ਪ੍ਰੀਤਮ ਜੀ ਦੇ ਸਤਸੰਗ ਨਾਲ ਇਹ ਨੌ ਨਿਹਾਲ ਆਤਮ ਜੀਵਨ ਵਿਚ ਪਲ ਨਿਕਲੇ ਤੇ ਸੱਚੇ ਗੁਰਮੁਖ ਬਣ ਗਏ ਸੀ। ਇਸ ਸਾਰੇ ਮੰਡਲ ਵਿਚ ਸਭ ਤੋਂ ਵਧੀਕ ਪ੍ਰੇਮ ਜਿਸ ਨੇ ਪਾਇਆ ਉਹ ਮੈਣੀ ਤੇ ਮੈਣਿਆਣੀ ਨਾਲ ਸੀ, ਜਿਨ੍ਹਾਂ ਦੇ ਆਪ ਸ੍ਰਿਸ਼ਟੀ ਦੇ ਚੋਜੀ ਪਿਤਾ ਲੇਕਿਨ ਦੁਨਿਆਵੀ ਤੌਰ ਤੇ ਪੁੱਤ ਜਾ ਬਣੇ ਸੀ। ਹਿੰਦੂਆਂ ਦੇ ਖਿਆਲ ਵਿਚ ਪੁੱਤਰ ਪੂ ਨਰਕ ਤੋਂ ਉਤਾਰਦਾ ਹੈ, ਇੱਥੇ ਸਤਿਗੁਰ ਨੇ ਇਹਨਾਂ ਨੂੰ ਸਾਰੇ ਨਰਕਾਂ, ਸਾਰੀ ਚੁਰਾਸੀ ਤੇ ਸਾਰੇ ਭਵ ਸਾਗਰ ਤੋਂ ਜਿਉਂਦੇ ਜੀ ਤਾਰ ਦਿੱਤਾ। ਫਾਕਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕਹੋ ਪ੍ਰਭ ਦਾਨ ਦਿੱਤਾ। ਪ੍ਰੇਮ ਦੀ ਇਹ ਅਵਧੀ ਸੀ ਕਿ ਕਦੇ ਇੱਕ ਦਿਨ ਨਾਗਾ ਨਹੀਂ ਪਿਆ ਕਿ ਦੰਪਤੀ ਨੂੰ ਜਾਗਤ ਜੋਤ ਦੇ ਦਰਸ਼ਨ ਨਾ ਹੋਏ ਹੋਣ। ਜੇ ਲੋਢੇ ਪੈਰ ਦਰਸ਼ਨ ਅਮਲ ਦੇ ਵੇਲੇ ਨਹੀਂ ਤਾਂ ਲੋਕ ਲਾਜ ਕੁਲ ਕਾਂਡ ਰਾਜਸੀ ਰਸ਼ਮ ਇਹ ਸ਼ਰਮ ਹਜਾ ਛੱਡ ਕੇ ਮੈਣੀ ਤੇ ਵਹੁਟੀ ਗੁਰੂ ਗ੍ਰਹਿ ਆਪ ਤੁਰ ਪੈਂਦੇ ਤੇ ਟੋਲਦੇ ਟੋਲਦੇ ਕਈ ਵਾਰ ਬਾਹਰ ਜਾ ਕੇ ਵੀ ਉਨ੍ਹਾਂ ਦੇ ਦਰਸ਼ਨ ਕਰਾਉਂਦੇ। ਪਰ ਐਸੇ ਸਮੇਂ ਬਹੁਤ ਹੀ ਘੱਟ ਆਏ ਕਿ ਸਾਹਿਬਜ਼ਾਦੇ ਜੀ ਨੇ ਇਹਨਾਂ ਨੂੰ ਆਪਣੀ ਚੋਜ ਵਿਚ ਪਾਇਆ ਹੋਵੇ ਜਾਂ ਕਿਤੇ ਆਪਣੀ ਖੋਜ ਵਿਚ ਪਾਇਆ ਹੋਵੇ। ਆਪ ਪਹੁੰਚਣਾ, ਆਪ ਜਾਣਾ, ਆਪ ਮਿਹਰ ਕਰਨੀ, ਹਰ ਕਿਸੇ ਨਾਲ ਕੋਈ ਨਾ ਕੋਈ ਕੌਤਕ ਹਾਸੇ ਖੇਲਦਾ ਹੋਇਆ ਹੋ, ਪਰ ਇਨ੍ਹਾਂ ਤੇ ਕੋਮਲਤਾ ਭਰੀ ਮਿਹਰ ਹੀ ਵਸਦੀ ਰਹੀ। ਨਰਮ ਤੋਂ ਨਰਮ, ਕੋਮਲ ਤੋਂ ਕੋਮਲ ਹਿਰਦੇ ਵਾਲੇ ਪੁੱਤਰ ਆਪਣੇ ਮਾਪਿਆਂ ਲਈ ਉਹ ਪ੍ਰੀਤ ਅੰਦਰ ਨਹੀਂ ਰੱਖਦੇ ਜੋ ਆਪ ਦੇ ਵਿਚ ਮੈਣੀ ਤੇ ਮਣਿਆਣੀ ਜੀ ਲਈ ਸਨ।